कैसे होई है राजा राम ಆದಿ ಜಗ ತೇರೋ ನಾಮ ಗುರು ಪ್ರಸಾದಿ ಜಗ ತೇರೋ ನಾಮ ಭಗತ ಕೆ ಪ್ರೇಮ ಇನ್ಹೀ ಹೈ ಭಗತ ಕೆ ಪ್ರೇಮ ಇನ್ಹೀ ಹೈ ಕಸೆ 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 ರಾಜಾರಾಮ ನಿರಾಸಾ
सागर परमात्मा तो पैदा हुए ये जीव सुखा दी इच्छा रखते हैं, एक कुदरती है सुख अनंत सागर तो पैदा होया दी इच्छा सुखा प्रदे कुदरती है। सुखां प्रति लोचा हर समय रहनी एक कुदरती है। परमात्मा दे रचे हुए जीव जीवन की हर क्रिया वेखण विच आउंदी है, उन्हां दी ਸੋ ਸੁੱਖਾਂ ਦੀ ਪ੍ਰਾਪਤੀ ਲਈ ਉਹ ਸੁੱਖਾਂ ਦੀ ਲੋਚਾ ਪੂਰੀ ਕਰਨ ਲਈ ਯਤਨ ਕਰਦੇ ਰਹਿੰਦੇ ਹਨ। ਬੇਸ਼ੱਕ ਕੁਛ ਉੱਤੇ ਸੁਭਾਅ ਹੀ ਸੁੱਖਾਂ ਦੀ ਪ੍ਰਾਪਤੀ ਕਰ ਲੈਂਦੇ ਹਨ, ਕੁਛ ਸੁੱਖਾਂ ਦੀ ਪ੍ਰਾਪਤੀ ਲਈ ਆਪਣੇ ਆਪਣੇ ਤੌਰ 'ਤੇ ਯਤਨ ਕਰਦੇ ਰਹਿੰਦੇ ਹਨ। ਪਰਮੇਸ਼ਰ ਦੇ ਰਚੇ ਹੋਏ ਜੀਵਾਂ 'ਚੋਂ ਜਦੋਂ ਕੁਝ ਜੀਵਾਂ ਨੂੰ ਵੇਖੀਦਾ ਹੈ ਤੇ ਇਹ ਅਨੁਭਵ ਹੁੰਦਾ ਹੈ ਪਤੰਗੇ ਦਾ ਦੀਵੇ ਵੱਲ ਦੌੜਨਾ, ਦੀਵੇ ਦੀ ਲੋਭ 'ਤੇ ਮਰ ਜਾਣਾ, ਇਉਂ ਲੱਗਦਾ ਕਿ ਪਤੰਗੇ ਨੂੰ ਇਸੇ ਤਰ੍ਹਾਂ ਹੀ ਸੁੱਖ ਪ੍ਰਤੀਤ ਹੁੰਦਾ ਹੈ। ਬੇਸ਼ੱਕ ਦੀਵਾ ਉਸ ਪ੍ਰਤੀ ਕੁਝ ਨਹੀਂ ਕਰਦਾ, ਲੇਕਿਨ ਪਤੰਗਾ ਇਸੇ ਨੂੰ ਸੁੱਖ ਮੰਨੀ ਬੈਠਾ ਹੈ ਦੀਵੇ ਦੀ ਲੋ 'ਤੇ ਮਰਨਾ। ਭੋਰੇ ਨੂੰ ਵੇਖੇ ਹੈ ਫੁੱਲਾਂ 'ਤੇ ਚੂਮਦਾ ਹੈ, ਫੁੱਲਾਂ ਦੀਆਂ ਪੰਖੜੀਆਂ ਨੂੰ ਜਾ ਚਿੰਬੜਦਾ ਹੈ, ਆਖਿਰਕਾਰ ਮਰ ਜਾਂਦਾ ਹੈ। ਇਉਂ ਲੱਗਦਾ ਭੋਰੇ ਨੂੰ ਇਸੇ ਤਰ੍ਹਾਂ ਹੀ ਸੁੱਖ ਪ੍ਰਤੀਤ ਹੁੰਦਾ ਹੈ। ਐਸੇ ਸੁੱਖ ਲਈ ਉਹ ਹਰ ਸਮੇਂ ਉਤਾਵਲਾ ਰਹਿੰਦਾ ਹੈ। ਬੇਸ਼ੱਕ ਦੇਖਿਆ ਜਾਏ ਫੁੱਲ ਨੇ ਉਸਨੂੰ ਕੀ ਦਿੱਤਾ ਹੈ, ਲੇਕਿਨ ਉਹ ਰਾਤ ਫੁੱਲ ਦੇ ਪਿੱਛੇ ਮਰਦਾ ਹੈ, ਕਿਸੇ ਨੂੰ ਸੁੱਖ ਬਣੀ ਬੈਠਾ। ਮੱਛਲੀ ਪਾਣੀ ਨਾਲ ਨਿਹੋ ਕਰਦੀ ਹੈ, ਪਾਣੀ ਪਿੱਛੇ ਮਰਦੀ ਵੀ ਹੈ, ਪਾਣੀ ਤੋਂ ਬਿਨਾਂ ਤੜਫਦੀ ਵੀ ਹੈ, ਲਹਿਰਾਂ ਵਿੱਚ ਉਛਲਦੀ ਹੈ। ਮੱਛਲੀ ਇਸੇ ਨੂੰ ਸੁੱਖ ਮੰਨੀ ਬੈਠੀ ਹੈ ਪਾਣੀ ਵਿੱਚ ਰਹਿਣਾ, ਲੇਕਿਨ ਇਹ ਵੀ ਠੀਕ ਹੈ ਜਦੋਂ ਜੀਵਰ ਸ਼ਿਕਾਰੀ ਇਸ ਨੂੰ ਜਾਲ ਵਿੱਚ ਫਸਾਉਂਦਾ ਹੈ। ਪਾਣੀ ਇਸ ਲਈ ਕੁਝ ਨਹੀਂ ਕਰਦਾ, ਇਸ ਨੂੰ ਬਚਾਉਣ ਦਾ ਕੋਈ ਯਤਨ ਨਹੀਂ ਕਰਦਾ, ਲੇਕਿਨ ਫਿਰ ਵੀ ਮੱਛੀ ਪਾਣੀ ਪਿੱਛੇ ਮਰਦੀ ਹੈ, ਇਸੇ ਨੂੰ ਸੁੱਖ ਮੰਨੀ ਬੈਠੀ ਹੈ। ਮਿਰਗ ਵੇਖਿਆ ਨਾਜ਼ 'ਤੇ ਮਸਤ ਹੁੰਦਾ ਹੈ, ਵਾਜੇ 'ਤੇ ਮਸਤ ਹੋ ਜਾਂਦਾ ਹੈ, ਉਸਦੀ ਨਾਜ਼ ਦੀ ਆਵਾਜ਼ ਦੀ ਮਸਤੀ ਹੀ ਉਸ ਲਈ ਸੁੱਖ ਦਾ ਪ੍ਰਤੀਕ ਲੱਗਦੀ ਹੈ। ਬੇਸ਼ੱਕ ਜਿਸ ਵਕਤ ਸ਼ਿਕਾਰੀ ਆ ਕੇ ਉਸ ਨਾਲ ਤੇ ਮਸਤ ਹੋਏ ਮਿਰਗ ਨੂੰ ਆ ਕੇ ਫੜ ਲੈਂਦਾ, ਉਸ ਲਈ ਉਸਨੂੰ ਬਚਾਉਣ ਲਈ ਨਾਦ ਕੁਛ ਨਹੀਂ ਕਰਦਾ, ਲੇਕਿਨ ਫਿਰ ਵੀ ਮਿਰਗ ਦਾ ਨਾਦ ਤੇ ਮਸਤ ਹੋ ਜਾਣਾ ਉਸਨੂੰ ਇਸ ਵਿੱਚੋਂ ਹੀ ਸੁੱਖ ਲੱਗਦਾ ਹੈ। ਅਸੀਂ ਹੋਰਨਾਂ ਪੰਛੀਆਂ ਨੂੰ ਵੀ ਵੇਖਿਆ, ਬਹੁਤ ਖੂਬਸੂਰਤ ਆਲਣੇ ਬਣਾਉਣੇ ਆਪਣੇ ਯਤਨਾਂ ਨਾਲ, ਇੱਕ ਇੱਕ ਚੁੰਝ ਤੋਂ ਡੱਕੇ ਡੱਕੇ ਨੂੰ ਇਕੱਠਾ ਕਰਕੇ ਆਪਣਾ ਰਹਿਣ ਬਸੇਰਾ ਬਣਾਉਣਾ। ਇਉਂ ਲੱਗਦਾ ਹੈ ਕਿ ਪੰਛੀ ਵੀ ਐਸੇ ਸੁੱਖਾਂ ਦੇ ਨਾਲ ਬੰਨੇ ਹੋਏ ਹਨ, ਉਹਨਾਂ ਨੂੰ ਵੀ ਸੁੱਖਾਂ ਦਾ ਅਨੁਭਵ ਹੈ ਕਿ ਆਲਣੇ ਬਣਾਉਣ ਵਿੱਚ ਹੀ ਸੁੱਖ ਹੈ, ਉਸ ਵਿੱਚ ਰਹਿਣ ਵਿੱਚ ਹੀ ਸੁੱਖ ਹੈ। ਅਖਵਾਹੀ ਚੂਹਾ ਖੁੱਡ ਬਣਾਉਂਦਾ ਹੈ, ਉਸ ਖੁੱਡ 'ਤੇ ਸੱਪ ਕਬਜ਼ਾ ਕਰ ਲੈਂਦਾ ਹੈ, ਅਖਵਾਹੀ ਖੁੱਡ ਦੀ ਚੂਹੇ ਦੀ ਬਣਾਉਣੀ कमजा शब्दा करना उसे भी यूं लगता है सिर्फ बेशक किसी की कुड़ते कब्जा करता है उसनु इस विच ही सुख लगता है वो इस सुख की भाल विच रहिंदा है कि कोई खुद मिल जाए मैनू बढ़ाउणी ना पे मैं बनी मड़ाई खुड़ते जाके वस जा। जंगली शेर ने देखिया वो किसी के बनाए हुए कुरमिया से कब्जा करके फुंकारे मारदा है दूजिया नूं डराउंदा है दूजिया के कुरमिया से कब्जा करने विच ही वो सुख मनी बैठा है। जो मैं मनुख श्रेणी वेखदा मनुखा चो भी मैं कुछ यो नजर आया अखबार तो फुटती है सवेरे दौड़ लग जाती है हट्टी वाला हट्टी से जा बैठता है सारा सारा दिन कालना कालदा है किस वास्ते हट्टी की खट्टी चो ही उसको सुख लगता है अखबारी सर्दियों से गर्मियों के दिन तपदी दोपहर सर्दियों की ठंडी रात को किसान खेतों दियां पालियां पैलियां विच घूमदा देखिया खेतों नूं सवारदा पैलियां नूं लताड़दा एक आस रखी बैठा है कि खेत की उपज तो मैनूं फल मिलेगा फल तो धन मिलेगा इसे नूं सुख मनी बैठा सुखा दे लई साधन वरतदा है अपने आप नूं कष्ट विच पा के भी ਉਹ ਸੁੱਖ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ। ਅਖਵਾਈ ਇਸ ਤਰ੍ਹਾਂ ਜੀਵਨ ਦੀ ਮਨੁੱਖ ਸ਼੍ਰੇਣੀ ਦੀ ਮਾਨਸਿਕ ਕਿਰਿਆ ਸਰੀਰਕ ਕਿਰਿਆ ਤੋਂ ਇਹਨੂੰ ਲੱਗਦਾ ਹੈ ਕੋਈ ਨਾ ਕੋਈ ਸੁੱਖ ਜਿਸ ਨੂੰ ਇਹ ਮਨੀ ਬੈਠਾ ਹੈ ਉਸਦੇ ਲਈ ਸਾਧਨ ਵਰਤਦਾ ਹੈ ਉਸਦੇ ਲਈ ਯਤਨ ਕਰਦਾ ਹੋਇਆ ਉਸਦੀ ਪ੍ਰਾਪਤੀ ਲਈ ਹਰ ਸਮੇਂ ਤਤਪਰ ਰਹਿੰਦਾ ਹੈ। ਜੇ ਇਸ ਨੂੰ ਅਸੀਂ ਧਾਰਮਿਕ ਤੌਰ 'ਤੇ ਮਨੁੱਖ ਸ਼੍ਰੇਣੀ ਨੂੰ ਵੀ ਵੇਖਿਆ ਪਾਠ ਕਰਦਾ ਹੈ ਧਾਰਮਿਕ ਅਸਥਾਨ 'ਤੇ ਵੀ ਜਾਂਦਾ ਹੈ ਬੈਠਦਾ ਵੀ ਹੈ ਮੱਥਾ ਵੀ ਟੇਕਦਾ ਹੈ ਧਾਰਮਿਕ ਰੁਚੀਆਂ 'ਚ ਰੁਚਿਆ ਹੋਇਆ ਨਜ਼ਰ ਆਉਂਦਾ ਹੈ ਪਰ ਇਸ ਧਾਰਮਿਕ ਰੁਚੀਆਂ ਦੇ ਪਿੱਛੇ ਇਸ ਦੀ ਇੱਛਾ ਸੁੱਖ ਦੀ ਹੈ ਪਾਠ ਇਸ ਕਰਕੇ ਕਰਦਾ ਹੈ ਕਿ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਏ ਅਖਵਾਈ ਗੁਰਦੁਆਰੇ ਇਸ ਕਰਕੇ ਮੱਥਾ ਟੇਕਦਾ ਮੈਨੂੰ ਸੁੱਖ ਮਿਲਣ ਅਖਵਾਈ ਸੁੱਖਾਂ ਸੁੱਖ ਦਾ ਸੁੱਖਾਂ ਸੁੱਖਣ ਦਾ ਭਾਵ ਕੀ ਹੈ ਸੁੱਖਾਂ ਲਈ ਸੁੱਖਾਂ ਸੁੱਖ ਦਾ ਅਖਵਾਈ ਸੁੱਖਾਂ ਦੀ ਲਈ ਦੌੜ ਭੱਜ ਕਰਦਾ ਹੈ ਕਈ ਅੰਮ੍ਰਿਤ ਵੇਲੇ ਵੀ ਉੱਠਦੇ ਨੇ ਪਰ ਜੇ ਉਹਨਾਂ ਦੀ ਮੰਗ ਵੀ ਵੇਖੀ ਹੈ ਇਸ ਕਰਕੇ ਉੱਠਣਾ ਇਸ ਕਰਕੇ ਪਾਠ ਕਰਨਾ ਮੈਨੂੰ ਕੁਛ ਸੁੱਖ ਮਿਲ ਜਾਣ ਅਖਵਾਈ ਜੇ ਅਗਰ ਇਸ ਨੂੰ ਪਰਿਵਾਰਕ ਤੌਰ ਤੇ ਵੀ ਵੇਖਿਆ ਮਨੁੱਖ ਸ਼੍ਰੇਣੀ ਨੂੰ ਪੁੱਤਾਂ ਨਾਲ ਪਿਆਰ ਕਰਦਾ ਹੈ ਪੁੱਤ ਦੀ ਇਸਤਰੀ ਸੰਬੰਧੀ ਰਿਸ਼ਤੇਦਾਰ ਸੰਬੰਧੀ ਸਾਰਿਆਂ ਨੂੰ ਪਿਆਰ ਕਰਦਾ ਹੈ ਸਾਰਿਆਂ ਨੂੰ ਨਜ਼ਦੀਕੀ ਸਮਝਿਆ ਲੇਕਿਨ ਇਹਨਾਂ ਸਾਰਿਆਂ ਨਜ਼ਦੀਕੀਆਂ ਨੂੰ ਵੇਖਿਆ ਇਸ ਨੂੰ ਵੇਖਿਆ ਆਪਣੇ ਆਪਣੇ ਸੁੱਖਾਂ ਨਾਲ ਹੀ ਬਣੇ ਹੋਏ ਹਨ ਅਖਵਾਈ ਆਪਣੇ ਆਪਣੇ ਹਿੱਤਾਂ ਦੇ ਨਾਲ ਬੰਧੇ ਹੋਏ ਹਨ ਇਹਨਾਂ ਦੇ ਚਿੱਤ ਅਖਵਾਈ ਠੀਕ ਹੈ ਭਰਾ ਭਰਾ ਨੂੰ ਵੀ ਕਹਿੰਦਾ ਹੋਏਗਾ ਭਰਾ ਲੇਕਿਨ ਜੁੜਿਆ ਉਹ ਵੀ ਸੁੱਖਾਂ ਨਾਲ ਹੈ ਆਪਣੇ ਸੁੱਖਾਂ ਨਾਲ ਮਾਂ ਪੁੱਤ ਨੂੰ ਪਿਆਰ ਕਰਦੀ ਹੈ ਲੇਕਿਨ ਇੱਕ ਆਸ ਰੱਖੀ ਬੈਠੀ ਆ ਵੱਡਾ ਹੋਏ ਧਨ ਖਾਟ ਦੇ ਇਹ ਮੈਨੂੰ ਵੱਡਾ ਹੋ ਕੇ ਧਨ ਕਮਾ ਕੇ ਦੇਗਾ ਅਖਵਾਈ ਇਹ ਆਸ ਰੱਖੀ ਜੁੰਦੀ ਹੈ ਜੇ ਇੱਕ ਦੂਸਰੇ ਤੇ ਕੋਈ ਭਰੋਸਾ ਰੱਖੀ ਬੈਠਾ ਹੈ ਸੁੱਖਾਂ ਕਰਕੇ ਜੇ ਕਿਸੇ ਸੰਬੰਧੀ ਕੋਲੋਂ ਪੁੱਤ ਕੋਲੋਂ ਧੀ ਕੋਲੋਂ ਸੁੱਖ ਨਹੀਂ ਮਿਲਦੇ ਉਹਨਾਂ ਨਾਲ ਸੰਬੰਧ ਵੀ ਤੋੜ ਦਿੰਦਾ ਹੈ ਅਖਵਾਈ ਜੇ ਇਸਦੇ ਗਲਤ ਸੰਬੰਧ ਹਨ ਤਾਂ ਸਿਰਫ ਸੁੱਖਾਂ ਕਰਕੇ ਦੁੱਖਾਂ ਨੂੰ ਚਾਹੇ ਜ਼ਹਿਰ ਸਮਝਦਾ ਅਖਵਾਈ ਕਰੋ ਦੁੱਖਾਂ ਦੀ ਮੁਕਤੀ ਲਈ ਕੀਰਨੇ ਪਾਉਂਦਾ दुख तो कोई भी नहीं मंगता, सुख मंगते ने सारे। किसी ने आके गुरुद्वारे दुख नहीं मंगया, आखो वाहिगुरु। किसी ने दुख मंगने लिए पाठ नहीं किया, आखो वाहिगुरु। दुखों लिए कुछ नहीं करता, मन का सुख है। दुख तो ऐसे जरीले लगते हैं, दुखों की निवृत्ति वास्ते तो पाठ करता, दुखों की निवृत्ति वास्ते तो सुखा सुखद, दुखों की निवृत्ति वास्ते तो जप तप करता, आखो वाहिगुरु। पर मैं कहा कि इतना कुछ करने के बावजूद भी फिर दुखी तो दुखी है, आखो वाहिगुरु। जतन बहुत सुख कह किए, दुख क्यों किया ना कोई, दुख को कियो ना कोई। जितने भी यत्न ने अपन भी झाती मारी है जन्म तो लैके हूं तक, मैं ते मेरी नाल जुड़ के हर वस्तु मैं मेरी बनाने का यत्न किया है, हर वस्तु का मालिक मैं बन के मैं नाल जोड़न का यत्न किया है, आखो वाहिगुरु। मेरा दिल करता हर वस्तु मेरी हो जाए, अखवाई उसका मालिक मैं हो जा। यतन तो सुख नहीं करता, दुख नहीं करता, पर फिर की करा, दुखी तो दुखी है, अखवाई। आज भगत कबीर भी बोल पे, अखवाई। भगत कबीर बोले मैं की कहा, सुख मांगत दुख आ गए आवे, सो सुख हम ना मांगे आ पावे। की करा जिस सुख नु मंगण दे नाल मैनु मुड़ के फिर दुख आंदे ने, ओ सुख दा मंगना मैनु चंगा नहीं लगदा। हुण बेनती करांगा, ओ सुख किवें सुख हो सकदा जेड़ा दुख दा रूप हो जाए, आखो भाई। जितने मनुख सुख मंगता उतना ही उस दुख अगे आता, फिर सुख मंगने पैदे ने, फिर दुख आता, फिर सुख मंगने पैदे ने। जिन्होंने सुख सब्जी पैदा, हर सुख का संबंध शरीर वाल है। जे अपने शरीर लिए सुख मंगता है, जा अपने शरीर जुड़िया लिए सुख मंगता है, आखो वाहिगुरु। सोचा जाए बिना शरीर तो सुख केड़ा तुम नजर आता है, आखो वाहिगुरु। जितने असी सुख मंगे उतने सानू दुख मिले, जेड़ा सुख बिन सजाए वह सुख कितने है। जेड़ा जीवन मर जाए भला कोई जीवन है, शरीर मर जाए मर जाए लेकिन जीवन तो ना मरे। जे मैं शरीर करके भी मर जावा तो मैं जीवन करके भी मर जा, मेरे पल्ले की पिया। 84 लाख जून तो बाद मैं मनुखी जीवन लैके भी शरीर करके भी मर जावा, जीवन करके भी मर जावा, ते मैं किस लिए जन्म लिया सी, आखो वाहिगुरु। मैं मनुख का जामा किस लिए मिलया सी, वो तो खाते पींदे सौंदे भी मर गए, पशु भी मर गए, आखो वाहिगुरु। ते मैं भी मर गया, मैं किस लिए जीवन मिलया सी। और भगत कबीर जी कहते देखो सुख मांगो दुख आ गए आवे, सो सुख हमो ना मांगे आ पावे। इस शरीर के सुखा ने जिहड़ी माया के प्रभाव हेठा हन, इन्हां सुखा ने तो शिव ते ब्रह्मा नूं भी डराया, आखो भाई। आखिरकार उन्होंने भी कह दिता इस सुख नहीं चाहिए, आखो भाई। इस सुख से शिव ब्रह्म डराना, पर असी तुसी की कीता, उसे नु सुख मान लिया, आखो भाई। पर असी तुसी की कीता, उसे नु सुख मान लिया, आखो भाई। जे शिव से ब्रह्मा लिए सुख दुख का रूप होया, साढ़े लिए सुख का रूप कितने होगा। भगत कबीर कहते मैं की कह, सुख मंगने वाले दुख पाई जाते हैं, फिर सुख मंगी जाते हैं, फिर दुख पाई जाते हैं, पर करा कि अजे भी दुख पाद पाद दुख सहद ਕਹਿੰਦੇ ਆ ਫਿਰ ਵੀ ਸੁੱਖ ਮੰਗਦੇ ਨੇ ਕੀ ਕਹਾਂ ਵਿਖਿਆ ਅੱਜ ਹੁਣ ਸੁੱਤ ਸੁੱਖ ਆਸਾ ਅਜੇ ਵੀ ਇਹ ਸੋਚੀ ਬੈਠੇ ਨੇ ਕਿ ਇਹ ਮਾਇਆ ਦੇ ਸੁੱਖ ਹੀ ਮੈਨੂੰ ਸੁੱਖ ਦੇਣਗੇ ਆਖੋ ਉਸ ਵਿੱਚ ਹੀ ਸੁਰਤ ਟਕਾਈ ਬੈਠੇ ਨੇ ਨਾਲੇ ਰੋਂਦੇ ਨੇ ਨਾਲੇ ਕੁਰਲਾਉਂਦੇ ਨੇ ਨਾਲੇ ਦੁਖੀ ਨੇ ਨਾਲੇ ਆਖੋ ਭਾਈ ਵਿਖਿਆ ਮਾਇਆ ਵਿਖਿਆ ਅੱਜ ਹੁਣ ਸੁਰਤ ਸੁਖ ਆਸਾ ਅਜੇ ਵੀ ਆਸ ਰੱਖੀ ਬੈਠੇ ਨੇ ਸੁਰਤ ਨੂੰ ਉੱਥੇ ਟਕਾਈ ਬੈਠੇ ਨੇ ਕਿ ਮਾਇਆ ਮਾਇਆ ਦੇ ਵਿਕਾਰ ਕੀ ਮੈਨੂੰ ਸੁੱਖ ਦੇਣਗੇ ਕਹਿੰਦੇ ਕਿਵੇਂ ਹੋ ਸਕਦਾ ਹੈ ਜੇ ਸੁਰਤ ਤੇਰੀ ਉਸ ਮਾਇਆ ਦੇ ਪ੍ਰਭਾਵ ਹੇਠਾਂ ਲੱਗੀ ਹੋਈ ਹੈ ਤੇ ਸੁਖਦਾਤਾ ਰਾਜਾ ਰਾਮ ਤੇਰੇ ਅੰਦਰ ਕਿਵੇਂ ਨਿਵਾਸ ਕਰ ਸਕਦਾ ਆਖੋ ਭਾਈ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਸੁਖਦਾਤਾ ਤੇਰੇ ਅੰਦਰ ਕਿਵੇਂ ਵੱਧ ਸਕਦਾ ਆਖੋ ਵਾਹਿਗੁਰੂ ਸੁਖ ਸਰੂਪ ਪਰਮੇਸ਼ਰ ਤੇਰੇ ਅੰਦਰ ਕਿਵੇਂ ਵੱਧ ਸਕਦਾ ਆਖੋ ਵਾਹਿ ਕਹਿੰਦੇ ਫਿਰ ਇਸ ਦਾ ਇਲਾਜ ਕੀ ਹੈ ਆਖੋ ਤਾਂ ਕਿ ਮੈਂ ਤੇ ਤੁਸੀਂ ਐਸੇ ਸੁੱਖ ਨਾਲ ਜੁੜ ਜਾਈਏ ਜਿਹੜਾ ਬਿਨਸਦਾ ਨਹੀਂ ਆਖੋ ਆਈ ਤਾਂ ਕਿ ਐਸਾ ਸੁੱਖ ਮਿਲ ਜਾਏ ਮੈਂ ਮਰ ਜਾਵਾਂ ਲੇਕਿਨ ਉਹ ਸੁੱਖ ਨਾ ਮਰੇ ਆਖੋ ਆਈ ਮੈਂ ਸਰੀਰ ਕਰਕੇ ਮਰ ਜਾਵਾਂ ਲੇਕਿਨ ਉਹ ਸੁੱਖ ਨਾ ਮਰੇ ਉਹ ਸੁੱਖ ਹੈ ਇੱਕੋ ਇੱਕ ਸੁੱਖ ਅੰਮ੍ਰਿਤ ਪ੍ਰਭ ਨਾਮ ਇੱਕ ਵਾਰੀ ਸਾਰੇ ਪਿਆਰ ਨਾਲ ਬੋਲੋ ਸੁਖ ਅੰਮ੍ਰਿਤ ਪ੍ਰਭ ਨਾਮ ਸੁਖ ਅੰਮ੍ਰਿਤ ਪ੍ਰਭ ਨਾਮ ਇਹ ਮਰਦਾ ਨਹੀਂ ਮੇਰਾ ਸਰੀਰ ਮਰ ਜਾਏਗਾ ਜੇ ਜੀਵਨ ਜਿਉਂਦੇ ਇਹ ਮੈਨੂੰ ਸੁੱਖ ਮਿਲ ਗਿਆ ਨਾ ਤਾਂ ਮੇਰਾ ਜੀਵਨ ਮਰੇਗਾ ਆਖੋ ਵਾਹਿਗੁਰੂ ਮਰੇਗਾ ਹੀ ਨਹੀਂ ਸਰੀਰ ਮਰੇਗਾ ਜੀਵਨ ਨਹੀਂ ਮਰੇਗਾ ਆਖੋ ਵਾਹਿਗੁਰੂ ਕਿਉਂਕਿ ਐਸਾ ਸੁੱਖ ਜੋ ਮਿਲ ਗਿਆ ਜਿਹੜਾ ਜੀਵਨ ਨੂੰ ਹਮੇਸ਼ਾ ਜਿਉਂਦਾ ਰੱਖਦਾ ਹੈ ਆਖੋ ਵਾਹਿਗੁਰੂ ਹੁਣ ਇਸ ਦੀ ਜੁਗਤ ਕੀ ਹੈ ਮੈਂ ਜਪਜੀ ਸਾਹਿਬ ਦਾ ਪਾਠ ਜਦੋਂ ਕਰਦਾ ਤਾਂ ਇੱਕ ਕੋੜੀ ਵਿੱਚ ਆ ਕੇ ਰੁਕ ਜਾਂਦਾ ਆਖੋ ਵਾਹਿਗੁਰੂ ਉੱਥੇ ਸਮਝ ਪੈਂਦੀ ਹੈ ਇਹ ਸੁੱਖ ਤੇ ਦੁੱਖ ਜਿਹੜੇ ਨੇ ਇਹ ਹੁਕਮੀ ਦੇ ਹੁਕਮ ਵਿੱਚ ਹਨ ਆਖੋ ਵਾਹਿਗੁਰੂ ਮੈਂ ਸ਼ਬਦ ਵੀ ਪੜ੍ਹਨੇ ਹਨ ਅੱਜ ਇਸ ਸਬਜੈਕਟ ਨੂੰ ਵੀ ਪੂਰਾ ਕਰਨਾ ਆਖੋ ਵਾਹਿਗੁਰੂ ਉੱਚੇ ਮੈਂ ਰੁਕ ਜਾਣਾ ਤੇ ਸਮਝ ਆਉਂਦੀ ਹੈ ਸੁੱਖ ਦੁੱਖ ਹੁਕਮੀ ਦੇ ਹੁਕਮ ਵਿੱਚ ਹਨ ਜਪਜੀ ਸਾਹਿਬ ਵਿੱਚ ਕਿਵੇਂ ਕਹਿੰਦੇ ਹਨ ਪਹਿਲੋਂ ਆਓ ਪੜ੍ਹ ਲਈਏ ਕਿਵੇਂ ਕਹਿੰਦੇ ਹਨ ਹੁਕਮੀ ਹੋਣਗੇ ਹੁਕਮ ਮਿਲੇ ਵਡਿਆਈ ਹੁਕਮ ਮਿਲੇ ਵਡਿਆਈ ਹੁਕਮੀ ਹੋਣਗੇ ਹੁਕਮ ਮਿਲੇ ਵਡਿਆਈ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਨਾ ਹੁਕਮੀ ਬਖਸ਼ੀਸ਼ ਹੁਕਮੀ ਸਦਾ ਪਰਵਾਈ ਹੈ ਮੈਂ ਅੰਦਰ ਸ਼ਬਦ ਕੋ ਬਾਹਰ ਹੁਕਮ ਨਾ ਕੋਏ ਮੈਂ ਜੇ ਹੁਕਮੀ ਦੇ ਹੁਕਮ ਵਿੱਚ ਦੁੱਖ ਸੁੱਖ ਹਨ,
ਮਰਨ ਦਾ ਮਨ ਸੰਬੰਧ ਹੈ ਜੋ ਕਹੇ ਨੇ ਸਰਕਾਰ ਦੇ ਗੁਰੂ ਨਾਨਕ ਦੇਵ ਜੀ ਸਿੱਖਾ ਤਨ ਵੀ ਤਨ ਮੈਂ ਮਨ ਨਹੀਂ ਪੇਖਾ, ਉਹਨਾਂ ਨੇ ਮਨ ਦੀ ਪਹਿਚਾਣ ਨਾ ਕਰਨ ਕਰ ਕਰਕੇ ਉਹ ਵੀ ਭਟਕਣਾ ਵਿੱਚ ਰਹੇ। ਹਾਂਜੀ, ਅਗਰ ਕੋਈ ਸਮਝਿਆ ਗੁਰ ਪ੍ਰਸਾਦੀ ਜੈ ਜੋ ਨਾਮਾ ਭਗਤ ਕੇ ਪ੍ਰੇਮ ਇਹਨੇ ਹੀ ਆ ਜਾਣਾ, ਭਗਤੀ ਦੇ ਪ੍ਰੇਮ ਵਿੱਚ ਜਿਹਨਾਂ ਨੇ ਜਾਣਿਆ, ਜਿਹਨਾਂ ਤੇ ਗੁਰੂ ਦੀ ਕਿਰਪਾ ਹੋ ਗਈ, ਭਗਤ ਨਾਮ ਦੇਵ ਤੇ ਭਗਤ ਜੈ ਦੇਵ ਤੇ ਉਹਨਾਂ ਨੇ ਜਾਣ ਲਿਆ, ਉਹਨਾਂ ਨੂੰ ਕਦੀ ਸਮਝ ਆ ਗਈ ਕਿ ਮਨ ਕੀ ਹੈ। ਇੱਕ ਮਿੰਟ ਬੇਨਤੀ ਕਰਾਂਗਾ, ਦੇਖਣਾ ਜੇ ਮੈਂ ਆਪਣੇ ਮਨ ਨੂੰ ਜਾਣਨਾ ਚਾਹੁੰਦਾ ਤੇ ਮੈਂ ਆਪਣੇ ਮਨ ਨਾਲ ਨਹੀਂ ਜਾਣ ਸਕਦਾ, ਮੈਂ ਆਪਣੇ ਮਨ ਨੂੰ ਆਪਣੇ ਮਨ ਨਾਲ ਨਹੀਂ ਸਮਝਾ ਸਕਦਾ, ਮੈਂ ਆਪਣੇ ਮਨ ਨੂੰ ਆਪਣੇ ਮਨ ਨਾਲ ਨਹੀਂ ਵੇਖ ਸਕਦਾ, ਕਿਉਂਕਿ ਮੇਰਾ ਮਨ ਉਹੀ ਹੈ, ਉਸਦਾ ਸੁਭਾਅ ਉਹੀ ਹੈ, ਜਿਹੜਾ ਮਨ ਨੂੰ ਵੇਖਣਾ ਚਾਹੁੰਦਾ ਉਸਦਾ ਸੁਭਾਅ ਵੀ ਉਹੀ ਹੈ, ਜਿਸ ਮਨ ਨੂੰ ਮੈਂ ਸਮਝਾਉਣਾ ਚਾਹੁੰਦਾ ਉਸਦਾ ਸੁਭਾਅ ਵੀ ਉਹੀ ਹੈ, ਜਿਹੜਾ ਮਨ ਸਮਝਾ ਰਿਹਾ ਉਸਦਾ ਸੁਭਾਅ ਵੀ ਉਹੀ ਹੈ। ਮੈਂ ਆਪਣੀਆਂ ਅੱਖਾਂ ਦੇ ਨਾਲ ਆਪਣੀਆਂ ਅੱਖਾਂ ਨੂੰ ਨਹੀਂ ਵੇਖ ਸਕਦਾ, ਮੇਰੀਆਂ ਅੱਖਾਂ ਵਿੱਚ ਪਿਆ ਹੋਇਆ ਸੁਰਮਾ ਖੁਦ ਮੇਰੀਆਂ ਅੱਖਾਂ ਨਹੀਂ ਵੇਖ ਸਕਦੀਆਂ, ਜੇ ਮੇਰੀਆਂ ਆਪਣੀਆਂ ਅੱਖਾਂ ਆਪਣੀਆਂ ਅੱਖਾਂ ਨੂੰ ਨਹੀਂ ਵੇਖ ਸਕਦੀਆਂ, ਮੇਰੀ ਅੱਖਾਂ ਵਿੱਚ ਪਿਆ ਹੋਇਆ ਸੁਰਮਾ ਮੇਰੀ ਅੱਖਾਂ ਨਹੀਂ ਵੇਖ ਸਕਦੀਆਂ, ਮੇਰਾ ਮਨ ਆਪਣੇ ਮਨ ਨੂੰ ਕਿਵੇਂ ਵੇਖ ਸਕਦਾ ਜੇ ਅਗਰ ਮੇਰੀਆਂ ਅੱਖਾਂ ਆਪਣੀਆਂ ਅੱਖਾਂ ਨੂੰ ਵੇਖਣ ਵਾਸਤੇ ਸ਼ੀਸ਼ੇ ਦਾ ਇਸਤੇਮਾਲ ਕਰਦੀਆਂ ਨੇ। ਤੇ ਪਿਆਰਿਓ, ਮੈਂ ਆਪਣੇ ਮਨ ਨੂੰ ਵੇਖਣ ਵਾਸਤੇ ਆਪਣੇ ਮਨ ਨਾਲ ਨਹੀਂ ਗੁਰੂ ਦੇ ਮਨ ਨਾਲ ਵੇਖ ਸਕਦਾ। ਅਖਵਾਹੀ ਮੈਂ ਆਪਣੇ ਮਨ ਨੂੰ ਆਪਣੇ ਮਨ ਨਾਲ ਨਹੀਂ ਸਮਝਾ ਸਕਦਾ, ਗੁਰੂ ਦੇ ਮਨ ਨਾਲ ਸਮਝਾ ਸਕਦਾ, ਮੈਂ ਆਪਣੇ ਮਨ ਨੂੰ ਆਪਣੇ ਮਨ ਨਾਲ ਨਹੀਂ ਮਨਾ ਸਕਦਾ, ਮੰਨਣ ਤੱਕ ਨਹੀਂ ਕਰ ਸਕਦਾ, ਗੁਰੂ ਦੇ ਮਨ ਨਾਲ ਮੰਨਣ ਕਰ ਸਕਦਾ। ਗੁਰੂ ਦਾ ਮਨ ਗੁਰੂ ਦਾ ਸ਼ਬਦ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਤਮਾ ਗੁਰੂ ਦਾ ਸ਼ਬਦ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਤਮਾ ਮਨ ਗੁਰੂ ਦਾ ਸ਼ਬਦ ਹੈ, ਗੁਰੂ ਦਾ ਮਨ ਗੁਰੂ ਦਾ ਸ਼ਬਦ ਹੈ, ਇਸ ਕਰਕੇ ਮੈਂ ਆਪਣੇ ਮਨ ਨੂੰ ਗੁਰੂ ਸ਼ਬਦ ਦੁਆਰਾ ਸਮਝਾ ਸਕਦਾ, ਮੈਂ ਆਪਣੇ ਮਨ ਦੀ ਪਹਿਚਾਣ ਗੁਰੂ ਸ਼ਬਦ ਦੁਆਰਾ ਕਰ ਸਕਦਾ, ਹੋਰ ਕੋਈ ਜ਼ਰੂਰਤ ਨਹੀਂ। ਉਸਦਾ ਭਾਵ ਹੈ, ਮਨ ਨੂੰ ਸਮਝਾਉਣ ਤੋਂ ਪਹਿਲਾਂ ਮੈਨੂੰ ਗੁਰੂ ਦੀ ਸ਼ਰਨ ਵਿੱਚ ਡਿੱਗਣਾ ਪਏਗਾ, ਮੈਂ ਉਸ ਮੰਨਣ ਦੀ ਅਵਸਥਾ ਤੱਕ ਪਹੁੰਚਣ ਤੋਂ ਪਹਿਲਾਂ ਮੈਨੂੰ ਗੁਰੂ ਚਾਹੀਦਾ, ਨਿਗੁਰਾ ਨਹੀਂ ਮਨ ਨੂੰ ਸਮਝਾ ਸਕਦਾ, ਨਿਗੁਰਾ ਨੇ ਮੰਨਣਾ ਨਹੀਂ ਕਰਨਾ, ਨਿਗੁਰਾ ਦੀ ਭਟਕਣਾ ਨਹੀਂ ਮੁੱਕਦੀ, ਨਿਗੁਰਾ ਨੇ ਤਾਂ ਉਹਨਾਂ ਸੁੱਖਾਂ ਦੇ ਨਾਲ ਜੁੜਿਆ ਰਹਿਣਾ ਜਿਹੜੇ ਦੁੱਖ ਦਾ ਰੂਪ ਹੋਣਗੇ, ਨਿਗੁਰਾ ਨੇ ਤਾਂ ਸੁੱਖ ਮੰਗੀ ਵੀ ਜਾਣੇ, ਦੁੱਖ ਪਾਈ ਵੀ ਜਾਣੇ, ਮੁੜ ਕੇ ਸੁੱਖ ਮੰਗੀ ਜਾਣੇ, ਦੁੱਖ ਪਾਈ ਜਾਣੇ ਹਨ, ਪਰ ਜੇ ਮੈਨੂੰ ਗੁਰੂ ਮਿਲ ਜਾਏ ਮੇਰੀ ਗੱਲ ਬਣ ਜਾਏਗੀ।
ਦੁੱਖ ਵਿਸਾਰਿ ਸੁਖ ਅੰਤਰਲੀਨਾ, ਦੁੱਖ ਵਿਸਾਰਿ ਸੁਖ ਅੰਤਰਲੀਨਾ, ਸਫਲ ਜਨਮ ਸਫਲ ਜਨਮ ਸਫਲ ਜਨਮ ਮੋਖੋ ਗੁਰ ਕੀਨਾ, ਮੋਖੋ ਗੁਰ ਗਿਆਨ ਅੰਗਨ ਮੋਖੋ ਗੁਰ ਦੀਨਾ, ਗਿਆਨ ਅੰਗਨ ਮੋਖੋ सपने जन्म लोको गुड़ कीना नाम दे सिमरन कर जाना नाम दे सिमरन कर जाना सफल जन्म सफल जन्म लोको गुरु कीना लोको गुरु कीना
नाम दे सिमरन कर जाना जग जीवन स्यो जियो समाना गुरु ने बख्शिश की थी गुरु की शरण विच जो गया गुरु की कृपा नाल उसका मन हुक्मी के हुक्म की मनण की अवस्था तक पहुंचया कई कहेंगे वह किवें बेनती करा जीवन के तीन तल हैं एक तल है शरीर दूसरा है मन तीसरा है आत्मा शरीर नूं तां असी शरीरक क्रियावां द्वारा वेखदे भी हाँ उन्हां क्रियावां विच विचरदे भी हाँ लेकिन मन नूं समझना अपने मन नाल बहुत औखा है पहलों ही विचार कर चुके हाँ शरीर पंज तत्तां दा है हवा अग्नि धरती आकाश ते पानी देखो इन्हां पंजां तत्तां दे शरीर विच पंज तत्त होर लुके हुए हन ओ तत हन मन दे मन दे भी पंज तत हन ए मन शक्ति ए मन सीओ ए मन पंच तत को जीओ ए मन पंच तत ते जन्मा मन दे पंच तत केड़े हन रस रूप गंध स्पर्श ते शब्द आखो वाई इस शरीर के तत्तों का मन के तत्तों का आपस में संबंध भी है ख्याल करना अखां वेखदियां हन वेखण का संबंध रूप नाल है रूप मन का तत् है अग्नि रूप का विशा है यह अग्नि शरीर का तत् है आखो वाहिगुरु जो चखण की गल आती है चखण का रस नाल संबंध है रस मन का तत् है पानी रस का विशा है जो रस का नाम लैने मूह में पानी आ जाता है पानी शरीर का तत् है जो असं सुन की गल करते हैं सुन का संबंध शब्द नाल है शब्द मन का तत् है आकाश शब्द का विशा है आखो वाहिगुरु आकाश शरीर का तत् है नक सुन का है सुर का संबंध गंध नाल है गंध मन का तत् है धरती गंध का विशा है धरती शरीर का तत् है आखो वाहिगुरु छूण संबंध रखता है स्पर्श नाल स्पर्श मन का तत् है हवा स्पर्श हवा विशा है यह शरीर का तत् है वेखण वाली गल है तो जो अगर मन के तत् में शब्द भी तत् है तो यह लगता है कि मेरे गुरु ने कृपा की अंतरजामी गुरु जानते सी कि मन शब्द तो बिना नहीं रह सकता मन इस शब्द के तत् तो बिना नहीं रह सकता यह तत् सारे के सारे शब्द न जुड़े हुए हैं उन्होंने वेख लिया मन
ਵੀ ਭਟਕਣਾ, ਅਨੇਕਾਂ ਸ਼ਬਦਾਂ ਕਾਰਨ ਮਨ ਭਟਕ ਰਿਹਾ, ਅਨੇਕਾਂ ਸ਼ਬਦਾਂ ਦੇ ਕਾਰਨ ਮਨ ਬੇਤਾਲ ਹੈ, ਵਿਆਕਲ ਹੈ, ਤੇ ਮੇਰੇ ਗੁਰੂ ਨੇ ਕੀ ਕੀਤਾ? ਸੱਚੇ ਦਾ ਸੱਚਾ ਸ਼ਬਦ ਇਸ ਮਨ ਨੂੰ ਦੇ ਦਿੱਤਾ। ਆਖੋ ਵਾਹਿਗੁਰੂ, ਗੁਰੂ ਨੇ ਮੰਤਰ ਦਿੱਤਾ। ਜਦੋਂ ਵੇਖਿਆ ਮਨ ਸ਼ਬਦ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ, ਜਦੋਂ ਗੁਰੂ ਨੇ ਵੇਖਿਆ ਮਨ ਸ਼ਬਦ ਤੋਂ ਬਿਨਾਂ ਸ਼ਬਦ ਤੱਤ ਹੈ ਤੇ ਅਨੇਕਾਂ ਸ਼ਬਦਾਂ ਵਿੱਚ ਭਟਕ ਰਹੇ ਹੈ। ਅੱਜ ਵੇਖੋ ਮਨੁੱਖ ਸੁੱਖ ਜਿੰਨੇ ਮੰਗਦਾ ਦੁੱਖ ਪਾਉਂਦਾ, ਅਨੇਕਾਂ ਸ਼ਬਦਾਂ ਕਰਕੇ। ਇੱਕ ਸੱਚੇ ਸ਼ਬਦ ਤੋਂ ਟੁੱਟ ਕੇ ਅਨੇਕਾਂ ਸ਼ਬਦਾਂ ਵਿੱਚ ਵਿਆਕਲ ਹੋਇਆ ਬੰਦਾ, ਸੱਚੇ ਦੇ ਸੱਚੇ ਸ਼ਬਦਾਂ ਤੋਂ ਟੁੱਟ ਕੇ ਅਨੇਕਾਂ ਸ਼ਬਦਾਂ 'ਚ ਵਿਆਕਲ ਹੋਇਆ ਬੰਦਾ ਭਟਕ ਰਿਹਾ ਹੈ, ਤੇ ਮੇਰੇ ਸਾਹਿਬ ਨੇ ਗੁਰੂ ਨੇ ਬਖਸ਼ਿਸ਼ ਕਰਕੇ ਸੱਚੇ ਦਾ ਸੱਚਾ ਸ਼ਬਦ ਦੇ ਦਿੱਤਾ, ਸੱਚੇ ਦਾ ਸੱਚਾ ਸ਼ਬਦ ਦੇ ਕੇ ਜੁਗਤ ਦੇ ਦਿੱਤੀ ਇਸ ਨੂੰ ਕਲੋ ਦੀ, ਜੁਗਤ ਦੇ ਦਿੱਤੀ ਇਸ ਦੀ ਦ੍ਰਿੜਤਾ ਦੀ। ਆ ਕੀ ਹੋਇਆ? ਜਦੋਂ ਮਨ ਦਾ ਤੱਤ ਸ਼ਬਦ ਸੱਚੇ ਦੇ ਸੱਚੇ ਸ਼ਬਦ ਨਾਲ ਮਨ ਜੁੜ ਗਿਆ, ਤੇ ਦੂਸਰੇ ਤੱਤ ਵੀ ਕਿੱਥੇ ਤਾਂ ਤਰ੍ਹਾਂ ਤਰ੍ਹਾਂ ਦੇ ਰੂਪ ਵੇਖਦਾ ਸੀ ਮਨ, ਕਿਉਂਕਿ ਗਿਆਨ ਇੰਦਰੇ ਸਾਰੇ ਮਨ ਦੇ ਅਧੀਨ ਹਨ। ਕਿੱਥੇ ਇਹ ਅੱਖਾਂ ਪ੍ਰਾਏ ਰੂਪ ਵੇਖਦੀਆਂ ਸੀ, ਅੱਜ ਉਹੀ ਅੱਖਾਂ ਕਹਿੰਦੀਆਂ ਨੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ ਬਦਲ ਗਈਆਂ। ਆਖੋ ਵਾਹਿਗੁਰੂ, ਹੁਣ ਉਹਨਾਂ ਨੂੰ ਸੁੱਖ ਨਜ਼ਰ ਆਉਂਦਾ ਗੁਰੂ ਦੇ ਦਰਸ਼ਨਾਂ ਵਿੱਚ। ਆਖੋ ਹੁਣ ਉਹਨਾਂ ਨੂੰ ਸ਼ਬਦ ਸੁਣੋ ਸਭ ਬਾਣੀ, ਜਿਸ ਨੂੰ ਮਨ ਤਾਂ ਹਰਿਆ ਹੋਇਆ, ਸੁਣਨਾ ਬਦਲ ਗਿਆ। ਅੱਗੇ ਤਰ੍ਹਾਂ ਤਰ੍ਹਾਂ ਦੇ ਨੀਰੀਆ ਤੁਗਲੀ ਵਕੀਲੀ ਕੱਚੇ ਬੋਲ ਸੁਣਦਾ ਸੀ, ਹੁਣ ਨਹੀਂ, ਹੁਣ ਤਾਂ ਸੱਚੇ ਦੀ ਸੱਚੀ ਬਾਣੀ ਸੁਣਨ ਲੱਗ ਪਿਆ, ਹੁਣ ਸੁੱਖ ਸੁਣੀ ਦੇ ਵਿੱਚੋਂ ਨਜ਼ਰ ਆਉਣ ਲੱਗ ਪਿਆ। ਆਖੋ ਹੁਣ ਇਸਦਾ ਪ੍ਰਸ਼ਨ ਹੋ ਗਿਆ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਸੁਮਣਾ ਚਰਨ ਕੰਬਲ ਮਕਰੰਦ ਲੋ ਵਿੱਚ ਮਨੋ ਅੰਜਨੋ ਮੋਹੇ ਆਈ ਪਿਆਸਾ। ਆਖੋ ਹੁਣ ਧਾਰਾ ਸਿਰਸਨਾ ਰਾਮ ਰਸਾਇਣ ਮਾਤੀ। ਆਖੋ ਵਾਹਿਗੁਰੂ, ਇਸ ਵਿਸ਼ੇ ਨੂੰ ਕੰਪਲੀਟ ਤਾਂ ਨਹੀਂ ਕਰ ਸਕਦਾ, ਲੇਕਿਨ ਤੁਹਾਡੇ ਆਸਰੇ ਛੂ ਸਕਦਾ। ਆਖੋ ਵਾਹਿਗੁਰੂ, ਤਾਂ ਕਿ ਮੈਂ ਵੀ ਤੁਹਾਡੇ ਆਸਰੇ ਉਸ ਸੁੱਖ ਨਾਲ ਜੁੜ ਜਾਵਾਂ ਜਿਹੜਾ ਬੇਨਸਦਾ ਨਹੀਂ। ਆਖੋ ਵਾਹਿਗੁਰੂ, ਹੁਣ ਸਮਝ ਆਉਂਦੀ ਹੈ ਕਿ ਜਿਹੜਾ ਮਨ ਹੈ ਇਸ ਨੂੰ ਸਮਝਣ ਲਈ ਮੈਨੂੰ ਸਰੀਰ ਦੇ ਅੰਦਰ ਜਾਣਾ ਹੋਏਗਾ। ਆਖੋ ਵਾਹਿਗੁਰੂ, ਜੀਵਨ ਦੇ ਤਿੰਨ ਤਲ ਮੈਂ ਬੋਲੇ ਸੀ, ਇੱਕ ਸਰੀਰ, ਇੱਕ ਮਨ ਤੇ ਇੱਕ ਆਤਮਾ। ਸਰੀਰ ਤਾਂ ਸਾਨੂੰ ਬਾਹਰੋਂ ਨਜ਼ਰ ਆਉਂਦਾ ਹੈ, ਵਿਚਰਦੇ ਵੀ ਹਾਂ ਸਰੀਰਾਂ ਵਿੱਚ, ਉਹਨਾਂ ਕਿਰਿਆਵਾਂ ਵਿੱਚ, ਲੇਕਿਨ ਮਨ ਨੂੰ ਸਮਝਣ ਲਈ ਗੁਰੂ ਦੇ ਮਨ ਨਾਲ, ਆਪਣੇ ਮਨ ਨਾਲ ਨਹੀਂ, ਗੁਰੂ ਦੇ ਮਨ ਨਾਲ, ਗੁਰੂ ਦੇ ਸ਼ਬਦ ਨਾਲ ਮੈਨੂੰ ਅੰਦਰ ਜਾਣਾ ਹੋਏਗਾ, ਅੰਦਰ ਖੋਜ ਕਰਨੀ ਹੋਏਗੀ। ਵੈਸੇ ਮਿਸਾਲ ਹੈ, ਅਸੀਂ ਬਹੁਤ ਸੁੰਦਰ ਮਕਾਨ ਬਣਾਈਏ, ਆਲੀਸ਼ਾਨ ਮਕਾਨ ਬਣਾਈਏ, ਉਸਨੂੰ 10 ਦਰਵਾਜ਼ੇ ਹੋਣ, 9 ਦਰਵਾਜ਼ੇ ਬਾਹਰ ਨੂੰ ਖੁੱਲ੍ਹਦੇ ਹੋਣ, 10ਵਾਂ ਗੁਪਤ ਹੋਵੇ, ਲੇਕਿਨ 9 ਦਰਵਾਜ਼ੇ ਘੁੰਮਣ ਘੇਰੀਆਂ ਵਿੱਚ ਪਾਉਣ ਵਾਲੇ ਹੋਣ, ਭੁਲਾਵੜਿਆਂ ਵਿੱਚ ਪਾਉਣ ਵਾਲੇ ਹੋਣ, ਉਹ ਠੀਕ ਰਾਹ ਨਾ ਦੱਸਦੇ ਹੋਣ, ਅਤੇ ਅੰਦਰ ਮਕਾਨ ਦੇ ਜੋ ਲਾਈਟਾਂ ਜਗ ਰਹੀਆਂ ਨੇ ਜਾਂ ਜੋ ਆਵਾਜ਼ ਆ ਰਹੀ ਹੈ, ਅਸੀਂ ਉਹਨਾਂ ਤੋਂ ਅੰਦਾਜ਼ਾ ਲਗਾਈ ਜਾਂਦੇ ਹਾਂ ਅੰਦਰ ਕੀ ਹੈ, ਅੰਦਰ ਕੀ ਹੈ, ਅਸੀਂ ਉਸਦੇ ਨਾਮ ਰੱਖ ਲੈਂਦੇ ਹਾਂ। ਕੋਈ ਕਹਿੰਦਾ ਚਿੱਟੀ ਹੈ ਲਾਈਟ, ਕੋਈ ਨੀਲੀ ਹੈ, ਕੋਈ ਪੀਲੀ ਹੈ, ਕੋਈ ਕਹਿੰਦਾ ਕੈਸੀ ਆਵਾਜ਼ ਹੈ, ਕੋਈ ਕੈਸੀ ਆਵਾਜ਼ ਹੈ, ਅਸੀਂ ਨਾਮ ਰੱਖ ਲਏ ਹਨ, ਪਰ ਐਗਜੈਕਟ ਕੀ ਹੈ ਉਹ ਤਾਂ ਮਕਾਨ ਦੇ ਅੰਦਰ ਜਾ ਕੇ ਪਤਾ ਲੱਗੇਗਾ। ਆਖੋ ਬਾਈ, ਬਾਹਰੋਂ ਅਸੀਂ ਅੰਦਾਜ਼ੇ ਲਗਾ ਲੈਂਦੇ, ਅੰਦਰ ਕੀ ਹੈ ਕੀ ਪਤਾ? ਉਹਨਾਂ ਲਾਈਟਾਂ ਦੇ ਉੱਪਰ ਕੋਈ ਕਾਗਜ਼ ਹੀ ਹੋਵੇ ਨੀਲਾ ਪੀਲਾ। ਆਖੋ ਵਾਹਿਗੁਰੂ, ਉਸਦੇ ਉੱਪਰ ਕੋਈ ਵੇਖ ਹੋਵੇ, ਦੇਖਣਾ ਤੇ ਅੰਦਰ ਕੀ ਹੈ। ਇਸੇ ਤਰ੍ਹਾਂ ਹੀ ਸਰੀਰ ਦੇ 10 ਦਰਵਾਜ਼ੇ ਨੇ, 9 ਦਰਵਾਜ਼ੇ ਬਾਹਰ ਨੂੰ ਖੁੱਲਦੇ ਨੇ, 10ਵਾਂ ਗੁਪਤ ਹੈ। ਹੁਣ ਗੁਰੂ ਦੇ ਮਨ ਨਾਲ ਜਿੰਨੀ ਦੇਰ ਤੱਕ ਮੈਂ ਅੰਦਰ ਨਹੀਂ ਜਾਂਦਾ, ਮੈਂ ਨਹੀਂ ਕਹਿ ਸਕਦਾ ਇਹ ਮਨ ਕੀ ਹੈ। ਮੈਨੂੰ ਜਿਹੜੇ ਝਲਕਾਰੇ ਪੈਂਦੇ ਨੇ ਉਸਦੇ ਮੁਤਾਬਕ ਮੇਰੇ ਗੁਰੂ ਨੇ ਸਮਝਾਤਾ, ਝਲਕਾਰਿਆਂ ਦੇ ਮੁਤਾਬਕ ਜੋ ਮਨੁੱਖ ਦੀਆਂ ਮੈਂ ਕਿਰਿਆਵਾਂ ਵੇਖਦਾ ਉਸਦੇ ਮੁਤਾਬਕ ਕਹਿ ਦੇਣਾ, ਮਨ ਕੁੰਚਰ ਹੈ, ਮਨ ਗਰਦਵ ਹੈ, ਮਨ ਮੂਰਖ ਹੈ, ਮਨ ਮੁਗਧ ਹੈ। ਆਖੋ ਵਾਹਿਗੁਰੂ ਝਲਕਾਰੇ ਪੈਂਦੇ ਨੇ। ਜਿਵੇਂ ਮੈਂ ਮਾਨਸਿਕ ਕਿਰਿਆਵਾਂ ਮਨੁੱਖ ਦੀਆਂ ਦੇਖਦਾ ਉਸਦੇ ਮੁਤਾਬਕ ਮੇਰੇ ਗੁਰੂ ਨੇ ਸਮਝਾਤਾ ਨਾਂ ਰੱਖੇ ਹੋਏ ਨੇ। ਇਸੇ ਮਨ ਨੂੰ ਕੁੰਚਰ ਵੀ ਕਹਿ ਦਿੱਤਾ, ਇਸੇ ਮਨ ਨੂੰ ਗਰਦਵ ਵੀ ਕਹਿ ਦਿੱਤਾ, ਖੱਟ ਹਰ ਗਿਆ। ਆਖੋ ਵਾਹਿਗੁਰੂ ਖੁਟਹਰ ਦਾ ਨਾਮ ਦਿੱਤਾ ਇਸ ਮਨ ਨੂੰ। ਪਰ ਲਿਖ ਵੀ ਹੈ ਮਨ, ਉਹ ਤਾਂ ਗੁਰੂ ਦੇ ਮਨ ਨਾਲ ਜਦੋਂ ਅੰਦਰ ਜਾਵਾਂਗਾ ਤਾਂ ਗੱਲ ਬਣੇਗੀ। ਮੈਂ ਨੌ ਦਰਵਾਜਿਆਂ ਨਾਲ ਨਹੀਂ ਜਾ ਸਕਦਾ, ਨੌ ਦਰਵਾਜੇ ਤਾਂ ਭੂਲ ਪਈਆਂ ਹਨ। ਨੌ ਕਰ ਦੇਖ ਜੋ ਕਾਮਨ ਭੂਲੀ, ਬਸਤੇ ਰੂਪ ਨਾ ਪਾਈ, ਕਹਿ ਕਬੀਰ ਨਵੇਂ ਕਰ ਮੂਸੇ, ਦਸਵੇਂ ਤੱਤ ਸਮਾਈ। ਅੱਖਾਂ ਨੂੰ ਕੀ ਕਰਾਂ, ਆਹ ਦੋ ਦਰਵਾਜਿਆਂ ਨੂੰ ਕੀ ਕਰਾਂ, ਅੱਖਾਂ ਤੋਂ ਮੈਨੂੰ ਕੁਝ ਐਸੀਆਂ ਦਿਖਾਉਂਦੀਆਂ ਅੰਦਰ ਨਹੀਂ ਜਾਣ ਦਿੰਦੀਆਂ, ਉੱਧਰ ਹੀ ਲੈ ਜਾਂਦੀਆਂ ਨੇ।
ਕਦੇ ਪਾਠ ਵੀ ਕਰਦੇ ਹੋਏ ਨਾ ਤੁਹਾਨੂੰ ਕੁਛ ਹੋਰ ਤਮਾਸ਼ਾ ਨਜ਼ਰ ਆ ਜਾਏ, ਤੁਹਾਨੂੰ ਗੁਟਕੇ ਤੇ ਨਹੀਂ ਵੇਖਣ ਦੇਣਗੀਆਂ। ਆਖੋ ਵਾਹਿਗੁਰੂ ਉੱਧਰ ਤੁਸੀਂ ਪਾਠ ਕਰਦੇ ਹੋ ਨਾ, ਤੁਹਾਡੇ ਕੰਨ 'ਚ ਕੋਈ ਹੋਰ ਆਵਾਜ਼ ਪੈ ਜਾਏ, ਤੁਹਾਨੂੰ ਬਾਣੀ ਨਹੀਂ ਸੁਣ ਦੇਣਗੀਆਂ, ਉੱਧਰ ਲੈ ਜਾਣਗੀਆਂ। ਆਖੋ ਕੰਨ ਉੱਧਰ ਲੈ ਜਾਣਗੇ। ਉਸ ਦਰਵਾਜ਼ੇ ਦੀ ਮੇਰੇ ਕੋਲ ਚਾਬੀ ਨਹੀਂ, ਉਸਦਾ ਪਤਾ ਹੀ ਨਹੀਂ, ਗੁਪਤ ਹੈ, ਦਸਵਾਂ ਗੁਪਤ ਰਖਾਇਆ, ਉੱਥੇ ਤਾਲਾ ਵੀ ਹੈ। ਜਿਸ ਕਾ ਗ੍ਰਹਿ ਹੈ ਤਿੰਨ ਦੀਆ ਤਾਲਾ, ਕੁੰਜੀ ਗੁਰ ਸੋ ਪਾਈ। ਮਿਲੇਗੀ ਕਿਵੇਂ, ਅਣਖ ਪਾਲ ਕਰੇ ਨਹੀਂ ਪਾਏ, ਬਿਨ ਸਤਿਗੁਰ ਸ਼ਰਨ ਆਈ। ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਫਿਰ ਸ਼ਬਦ ਦੀ ਕੁੰਜੀ ਦਿੰਦਾ, ਗੁਰਮੰਤਰ ਦਿੰਦਾ, ਮੂਲ ਮੰਤਰ ਦਿੰਦਾ, ਨਾਲ ਅਲਾਹੀ ਬਖਸ਼ਿਸ਼ ਭਰੀ ਬਾਣੀ ਦਿੰਦਾ, ਗੁਰੂ ਸ਼ਬਦ ਦੀ ਕੁੰਜੀ ਦੇ ਦਿੰਦਾ। ਉਹ ਕਹਿੰਦਾ ਆਹ ਫੜ ਗੁਰੂ ਸ਼ਬਦ ਦੀ ਕੁੰਜੀ, ਤੇ ਰਾਹ ਮੈਂ ਤੈਨੂੰ ਦੱਸਦਾ, ਦਸਵੇਂ ਘਰ ਜਾਣਦਾ। ਇਹ ਗੁਰੂ ਸ਼ਬਦ ਦੀ ਕੁੰਜੀ ਨਾਲ ਅਗਿਆਨਤਾ ਦਾ ਤਾਲਾ ਖੋੜ ਕੇ ਅੰਦਰ ਵੜ ਜਾ। ਗੁਰ ਸ਼ਬਦ ਦੀ ਕੁੰਜੀ ਖੋਲੀ ਕਿਆ, ਕਮਾਈ ਕਰਕੇ ਗੁਰ ਸ਼ਬਦ ਨੂੰ ਕਮਾਉਂਦਾ ਜਾ, ਕਮਾਉਂਦਾ ਜਾ, ਵਿਚਾਰਦਾ ਜਾ, ਅਨੁਭਵ ਬਣਾਉਂਦਾ ਜਾ, ਸਮਝਦਾ ਜਾ, ਤੇ ਰਸਤਾ ਮੈਂ ਦੱਸ ਦੇਣਾ। ਆਖੋ ਗੁਰਦੁਆਰੇ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਲਿਖਾਇਆ। ਆਖੋ ਵਾਹਿਗੁਰੂ ਅੰਦਰ ਕੀ ਦੇਖਿਆ, ਉਹ ਇਹ ਮਨ ਤਾਂ ਜੋਤ ਸਰੂਪ ਹੈ। ਆਖੋ ਵਾਹਿਗੁਰੂ ਬਾਹਰ ਤੂੰ ਝਲਕਾਰੇ ਪੈਂਦੇ ਸੀ, ਉਸੇ ਨੂੰ ਮੰਨੀ ਬੈਠਾ ਸੀ, ਨਹੀਂ ਨਹੀਂ ਨਹੀਂ, ਇਹ ਤਾਂ ਮਨ ਜੋਤ ਸਰੂਪ ਹੈ। ਭਗਤ ਕਬੀਰ ਵੀ ਜਦੋਂ ਅੰਦਰ ਗਿਆ ਨਾ, ਭਗਤ ਕਬੀਰ ਬੋਲੇ
ਜੀਓ ਇੱਕ ਅਰ ਸਗਲ ਸਰੀਰਾ, ਜੋਤ ਇੱਕ ਹੈ ਪਰਮਾਤਮਾ ਦੀ ਸਾਰਿਆਂ ਸਰੀਰਾਂ ਚ। ਜੀਓ ਇੱਕ ਅਰ ਸਗਲ ਸਰੀਰਾ, ਇਸ ਮਨ ਕੋ ਰਲ ਰਹੇ ਕਬੀਰਾ, ਮੈਂ ਇਸ ਮਨ ਦੁਆਰਾ
ਉਸ ਜੋਤ ਜੋ ਪਰਮੇਸ਼ਰ ਦੀ ਹੈ ਉਸਨੂੰ ਸਿਮਰਦਾ ਹਾਂ। ਆਖੋ ਵਾਈ ਉਸਨੂੰ ਚੇਤੇ ਕਰਦਾ, ਉਸਨੂੰ ਯਾਦ ਕਰ ਲੈਣਾ। ਆਖੋ ਇਸ ਮਨ ਕਰਕੇ, ਕਿਉਂਕਿ ਜੋਤ ਸਰੂਪ ਮਿਲਾ ਦੇਗਾ ਨਾ, ਜੋਤ ਸਰੂਪ ਆਪਣੇ ਮੂਲ ਨੂੰ ਪਛਾਣਦਾ ਤੇ ਜੋਤ ਸਰੂਪ ਮਿਲਾ ਦੇਗਾ, ਕਿਉਂਕਿ ਮੈਂ ਮਨ ਦੇਖਿਆ ਹੀ ਨਹੀਂ ਸੀ। ਜਦੋਂ ਮੈਂ ਦੇਖਿਆ ਗੁਰੂ ਦੇ ਮਨ ਨਾਲ, ਆਪਣੇ ਗੁਰੂ ਦੇ ਸ਼ਬਦ ਨਾਲ ਆਪਣੇ ਮਨ ਨੂੰ ਪਛਾਣਿਆ, ਨਹੀਂ ਨਹੀਂ ਇਸ ਮਨ ਤੋਂ ਬਿਨਾਂ ਮੇਰਾ ਕਾਜ ਨਹੀਂ ਸਰਦਾ। ਆਖੋ ਇਹ ਨਹੀਂ ਸਰਦਾ, ਮਨ ਸਾਦੇਸ਼ਿਤ ਹੋਏ, ਨਹੀਂ ਸਰਨਾ ਮਨ ਤੋਂ ਬਿਨਾਂ ਕਾਜ। ਆਖੋ ਵਾਹਿਗੁਰੂ ਮਨ ਹੀ ਮਨ ਸੋ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਆਖੋ ਵਾਹਿ ਮਨ ਤੋਂ ਬਿਨਾਂ ਮੇਰਾ ਕੰਮ ਨਹੀਂ ਚੱਲਣਾ, ਨਾ 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 ਮਨ ਨੂੰ ਮਾਰ ਕੇ ਮੈਂ ਫਿਰ ਤੁਹਾਡੇ ਨਾਲ ਗੱਲਾਂ ਕਿਵੇਂ ਕਰਾਂਗਾ, ਮਨ ਨੂੰ ਮਾਰ ਕੇ ਮੈਂ ਤੁਹਾਡੇ ਨਾਲ ਕੀਰਤਨ ਕਿਵੇਂ ਕਰਾਂਗਾ, ਮਨ ਨੂੰ ਮਾਰ ਕੇ ਮੈਂ ਤੁਹਾਡੀ ਗੱਲ ਸੁਣਾਂਗਾ ਕਿਵੇਂ, ਮਨ ਨੂੰ ਮਾਰ ਕੇ ਕਿਵੇਂ ਹੋ ਸਕਦਾ। ਆਖੋ ਵਾਹਿਗੁਰੂ ਮਨ ਨੂੰ ਮਾਰਨਾ ਨਹੀਂ, ਮਨ ਤਾਂ ਸਮਝਣਾ ਹੈ। ਆਖੋ ਵਾਹਿਗੁਰੂ ਵਸ ਕਰਨਾ, ਜਿਹੜੇ ਉਹ ਝਲਕਾਰੇ ਪੈਂਦੇ ਉਹਨਾਂ ਨੂੰ ਮਾਰਨਾ, ਜਿਹੜਾ ਝਲਕਾਰਿਆਂ ਨੂੰ ਅਸੀਂ ਮਨ ਸਮਝੀ ਬੈਠੇ ਉਹਨਾਂ ਨੂੰ ਮਾਰਨਾ। ਆਖੋ ਵਾਹਿਗੁਰੂ
ਕਿੰਨੀ ਜਿਹੜੀ ਗੱਲ ਸਮਝ ਆ ਗਈ ਕਿ ਮਨ ਦੀ ਪਹਿਚਾਣ ਹੋ ਗਈ ਤੇ ਗੱਲ ਬਣ ਗਈ।
ਹੁਣ ਤੁਸੀਂ ਧਿਆਨ ਦੇਣਾ, ਕਿਉਂ ਜੀ ਜਿੰਨੀ ਦੇਰ ਤੱਕ ਮਨ ਨੂੰ ਨਹੀਂ ਸੀ ਸਮਝਿਆ ਹੁਣ ਤੱਕ ਕਿੰਨੇ ਮੇਰੇ ਖਾ ਗਏ ਹੋਵਾਂਗੇ, ਕੋਈ ਹੈ ਅੰਦਾਜ਼ਾ। ਆਖੋ ਵਾਹਿਗੁਰੂ ਕਿੰਨਾ ਕੁ ਪਾਣੀ ਪੀ ਲਿਆ ਹੋਏਗਾ, ਤਰ੍ਹਾਂ ਤਰ੍ਹਾਂ ਦੇ ਰਸ ਕਿੰਨੇ ਪੀਤੇ ਹੋਣਗੇ, ਕੋਈ ਹੈ ਅੰਦਾਜ਼ਾ।
ਕਿੰਨੇ ਕੁ ਕੱਪੜੇ ਤੇਰੇ ਤਰ੍ਹਾਂ ਤਰ੍ਹਾਂ ਦੇ ਪਾਲੇ ਹੋਣਗੇ, ਕੋਈ ਅੰਦਾਜ਼ਾ ਨਹੀਂ। ਕਿੰਨੇ ਭੋਗ ਭੋਗੇ ਹੋਣਗੇ, ਪੁੰਚੇ ਹੋਣਗੇ, ਕੋਈ ਅੰਦਾਜ਼ਾ ਨਹੀਂ। ਕਿੰਨਾ ਖਾ ਗਏ, ਕਿੰਨਾ ਪੀ ਗਏ, ਕਿੰਨਾ ਪਹਿ ਲਿਆ, ਕਿੰਨਾ ਰਸ ਪੀਤਾ, ਲੇਕਿਨ ਮੈਂ ਕੀ ਕਵਾਂ, ਮਨ ਤਾਂ ਫੇਰ ਵੀ ਤ੍ਰਿਪਤ ਨਹੀਂ।
ਆਖੋ ਵਾਹਿਗੁਰੂ ਭੁੱਖੇ ਦਾ ਭੁੱਖਾ। ਆਖੋ ਵਾਹਿਗੁਰੂ ਅੱਜ ਤਾਂ ਹੀ ਮੰਗੀ ਜਾਂਦਾ ਗੁਰੂ ਕੋਲ ਆ ਕੇ, ਸੱਚੇ ਪਾਤਸ਼ਾਹ ਹੋਰ ਦੇ ਦੇ, ਆਵੀ ਦੇ ਦੇ ਆਵੀ ਦੇ ਦੇ ਆਵੀ ਦੇ ਦੇ ਆਹ ਦੇਖੋ ਨਾ ਪ੍ਰਿਥੀ ਚੰਦ ਮੰਗੀ ਜਾਂਦਾ ਆਵੀ ਦੇ ਦੇ ਆਵੀ ਦੇ ਦੇ ਆਵੀ ਦੇ ਦੇ ਆ ਤਨ ਗੁਰ ਅਰਜਨ ਦੇਵ ਜੀ ਕਹਿੰਦੇ ਨਹੀਂ ਸੱਚੇ ਪਾਤਸ਼ਾਹ ਮੈਨੂੰ ਤਾਂ ਸੱਚਾ ਪਾਤਸ਼ਾਹ ਹੀ ਚਾਹੀਦਾ ਹੈ ਆਖੋ ਵਾਹਿਗੁਰੂ ਅੰਤਰ ਕਿੰਨਾ ਹੈ ਆਖੋ ਵਾਹਿਗੁਰੂ ਇੱਕ ਲੈਣ ਦੀ ਬਿਰਤੀ ਇੱਕ ਦੇਣ ਦੀ ਬਿਰਤੀ
ਕਿੰਨਾ ਖਾ ਲਿਆ ਕਿੰਨਾ ਪੀ ਲਿਆ ਤ੍ਰਿਪਤੀ ਨਹੀਂ ਫਿਰ ਮੈਂ ਜੀਵਨ ਉਸ ਜੀਵਨ ਨੂੰ ਕੀ ਸੁਖੀ ਆਖਾਂ ਜਿੱਥੇ ਮੇਰੀ ਤ੍ਰਿਪਤੀ ਨਹੀਂ ਉਸ ਜੀਵਨ ਮੈਂ ਕੀ ਰਸ ਵਾਲਾ ਆਖਾਂ ਜਿੱਥੇ ਬੇਰਸੀ ਹੈ ਖਾਈ ਵੀ ਜਾਂਦਾ ਰੋਈ ਵੀ ਜਾਂਦਾ ਪਹਿਨੇ ਵੀ ਜਾਂਦਾ ਫਿਰ ਰੋਈ ਜਾਂਦਾ ਆਖੋ ਵਾਹਿਗੁਰੂ ਇੰਨਾ ਕੁਛ ਪਹਿਨ ਗਿਆ ਕੱਪੜੇ ਤਰ੍ਹਾਂ ਤਰ੍ਹਾਂ ਦੇ ਪਰ ਮਨ ਦਾ ਨਗੇਜ ਨਾ ਟੱਕ ਸਕਿਆ ਆਖੋ ਵਾਹਿਗੁਰੂ ਮਨ ਫਿਰ ਨੰਗੇਗਾ ਨੰਗਾ ਆਖੋ ਵਾਹਿਗੁਰੂ ਤਨ ਤਾਂ ਅਸੀਂ ਬੜਾ ਟਕਿਆ ਪਰ ਮਨ ਨੰਗੇ ਕਰਕੇ ਅੱਜ ਤਾਂ ਮੈਂ ਕੀ ਕਵਾਂ ਸਾਡੇ ਸਿਰ ਤੇ ਦੁਪੱਟਾ ਵੀ ਨਹੀਂ ਰਿਹਾ ਆਖੋ ਵਾਹਿਗੁਰੂ ਸਿਰ ਤੇ ਪੱਗ ਵੀ ਨਹੀਂ ਰਹੀ ਆਖੋ ਵਾਹਿਗੁਰੂ ਅੱਜ ਮਨ ਨੰਗੇ ਨੂੰ ਕੀ ਕਵਾਂ ਆਪਣਾ ਸਰੂਪ ਤਾਂ ਵੇਖੋ ਜਿਹੜਾ ਸਰੂਪ ਪਰਮੇਸ਼ਰ ਨੇ ਦਿੱਤਾ ਸੀ ਉਹ ਸਰੂਪ ਵੀ ਨਹੀਂ ਰਿਹਾ ਆਖੋ ਵਾਹਿਗੁਰੂ ਕਿੱਥੋਂ ਲੱਭੀਏ ਆਖੋ ਵਾਹਿਗੁਰੂ ਤੇ ਮੇਰੇ ਸਾਹਿਬ ਕਹਿੰਦੇ ਇੱਕ ਗੱਲ ਜੇ ਤੂੰ ਸਮਝ ਲਏਗਾ ਆਹ ਮੈਂ ਦੱਸਣਾ ਫਿਰ ਤੇਰਾ ਜੀਵਨ ਸੁੱਖ ਹੋ ਸਕਦਾ ਇੱਕ ਦਿਨ ਤੂੰ ਵੀ ਕਹੇਗਾ ਕੀ ਕਹੇਗਾ ਜਿਹੜੀ ਗੱਲ ਸਤਿਗੁਰ ਕਹਿੰਦੇ ਅਸੀਂ ਕਹਿੰਦੇ ਹਾਂ ਕੀ ਕਹੇਗਾ ਇੱਕ ਦਿਨ ਹੋਏਗਾ ਜੇ ਤੂੰ ਮੇਰੀ ਗੱਲ ਮੰਨ ਲਏਗਾ ਇੱਕ ਦਿਨ ਤੂੰ ਕਹੇਗਾ ਕੀ ਕਹੇਗਾ ਇਸ ਮਨ ਕਾ ਕੋਈ ਜਾਣੇ ਪਿਓ ਉਸ ਜੁਗਤ ਨਾਲ ਜਿਹੜੀ ਗੁਰੂ ਦੱਸ ਰਹੇ ਨੇ ਫਿਰ ਕੀ ਹੋਏਗਾ ਤੈਨੂੰ ਕੀ ਸਮਝ ਆਏਗੀ ਇਹ ਮਨ ਲੀਨ ਪੇ ਸੁਖ ਦਿਓ ਇਹ ਮਨ ਲੀਨ ਹੋ ਜਾਏਗਾ ਤੇ ਐਸਾ ਪਰਮੇਸ਼ਰ ਸੁਖਦਾਤੇ ਲੀਨ ਹੋਏ ਸੁਖ ਸਰੂਪ ਬਣ ਜਾਏਗਾ ਆਖੋ ਵਾਹਿਗੁਰੂ ਉਹ ਸੁਖ ਸਰੂਪ ਬਣ ਜਾਏਗਾ ਜਿਹੜਾ ਬਿਨਸਦਾ ਨਹੀਂ ਜਦੋਂ ਇਹ ਮਨ ਉਸ ਸੁਖਦਾਤੇ ਵਿੱਚ ਲੀਨ ਹੋ ਗਿਆ ਸੁਖ ਸਰੂਪ ਬਣ ਗਿਆ ਤੇ ਪਿਆਰਿਆ ਤੈਨੂੰ ਫਿਰ ਹੋਰ ਸੁੱਖ ਮੰਗਣ ਦੀ ਲੋੜ ਹੀ ਨਹੀਂ ਪੈਣੀ ਫਿਰ ਤੂੰ ਵੀ ਕਿਆ ਕਰੇਗਾ ਵਿਣ ਤੋ ਹੋਰ ਦੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਤੂੰ ਇਹ ਮੰਗੇਗਾ ਆਖੋ ਵਾਹਿਗੁਰੂ ਤੇਰਾ ਮੰਗਣਾ ਹੀ ਬਦਲ ਜਾਏਗਾ ਫਿਰ ਗਏ ਮਨ ਲੀ ਪਰ ਇੱਕ ਤੈਨੂੰ ਸਮਝਣਾ ਪਏਗਾ ਤੇਰਾ ਖਾਵਣਾ ਕਿਹੜਾ ਸਫਲ ਹੈ ਤੇਰਾ ਪੀਵਣਾ ਕਿਹੜਾ ਸਫਲ ਹੈ ਤੇਰਾ ਪਹਿਨਣਾ ਕਿਹੜਾ ਸਫਲ ਹੈ ਤੇਰਾ ਭੋਗਣਾ ਕਿਹੜਾ ਸਫਲ ਹੈ ਇਹ ਪਹਿਲਾਂ ਸੁਣ ਲੈ ਕਿਹੜਾ ਸਫਲ ਹੈ ਫਿਰ ਇੱਕ ਆਏਗਾ ਤੇਰਾ ਮਨ ਹਰ ਭਗਤੀ ਸੰਗ ਸੀਤਾ ਜਾਏਗਾ ਆਖੋ ਵਾਹਿਗੁਰੂ ਆਓ ਪਹਿਲਾਂ ਸ਼ਬਦ ਪੜ੍ਹ ਲਈਏ ਕਿਵੇਂ ਕਹਿੰਦੇ ਹਨ ਇਹ ਜੁਗਤ ਸਮਝ ਕੇ ਜਾਣਾ ਆਓ ਜੀ
ਸੁਣ ਹਰ ਜਪ ਜਪ ਸਦ ਸੁਣ ਹਰ ਜਪ ਜਪ ਸਦ ਜੀਵਨਾ ਨਾ ਲਾ तागे मैनू सूरियां मैनू तागे मैनू सूरियां
हर भगत की सब जीवना मनोहर भगत
हर पक्ष मेरा माते हर पक्ष मेरा
सफल जीवन जीवन वो सफल है जिस जीवन जीवदिया परमात्मा दे नाम सुन के फिर जपना सुन हर जप जप सत जीवना हमेशा ही कहते वो पीवना जिस नाल मन तृप्त हो जाए वो कैसा पीवना नाम अमृत रस पीवना जिहड़ा गुरु ने मन नूं शब्द दित्ता है ना उसे शब्द विचों अमृत रस आखो वाहिगुरु जो मूल मंत्र गुरु मंत्र अलाही बाणी आखो वाहिगुरु गुरु दी बाणी उसे नूं मथन कर करके शब्द रस विचार कर करके आखो खावना तो वह चंगा है मुड़ के माया दी भुख ना लगे आखो वाहिगुरु संतोख वाला रज आ जाए संतोखी हो जाए खावना जित भूख ना लागे संतोख सदा तृप्ति मिला ते पहनना तो वह परमेश्वर पत रह जाए परमेश्वर साड़ी पत रखे पत परमेश्वर मुड़ के कोई बेपति ना कर सके फिर ना गए नहीं थी ना आखो भाई ते भोग ऐसे भोगे आखो भाई ते ऐसे भोगन का रस कितों मिलेगा संत संगत मैं लीवना आखो भाई कहते फिर ऐसी अवस्था बन जाएगी बिना धागे बिना सोई तो यह मन हरी भगती नाल सीता जाएगा जिमें जिमें तुसी सुन हर जप जप सद जीवना वाली गल कमा लोगे कहते मस्ती तो वही है जी मुड़ के उसका नशा कदे भी ना उतरे आखो वाहिगुरु वह हरी रस की मस्ती है जिस ते प्रभु कृपाल होंगे ने यह खजाना उसनों देंगे फिर सुख कितने है सुख कहते हैं संतन की सेवा ਪਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਨਾਸ਼ੀ ਕਰ ਮੈਂ ਪਾਇਆ, ਗੁਰਸੰਤ ਮਿਲਾਇਆ। ਆਖੋ ਵਾਹਿਗੁਰੂ, ਗੁਰਸੰਤ ਦੀ ਸੇਵਾ, ਗੁਰ ਕੀ ਸੇਵਾ ਸ਼ਬਦ ਵਿਚਾਰ। ਜਦੋਂ ਗੁਰੂ ਦੀ ਸੇਵਾ, ਗੁਰਸੰਤ ਦੀ ਸ਼ਬਦ ਦੀ ਵਿਚਾਰ, ਉਸਦੀ ਕੋਈ ਕਮਾਈ ਕਰੇਗਾ ਤੇ ਉਸ ਸ਼ਬਦ ਨੂੰ ਧੋ ਧੋ ਕੇ ਉਸਦਾ ਰਸ ਵਿਚਾਰ ਵਿਚਾਰ ਕੇ ਪੀਵੇਗਾ, ਸੁੱਖ ਉਸ ਵਿੱਚ ਹੈ, ਐਸਾ ਸੁੱਖ ਕਦੇ ਨਹੀਂ ਮਰਦਾ। ਆਖੋ ਭਾਈ, ਬੰਦਾ ਮਰ ਜਾਏਗਾ ਲੇਕਿਨ ਸੁੱਖ ਨਹੀਂ ਮਰਦਾ। ਆਖੋ ਵਾਹਿਗੁਰੂ, ਫਿਰ ਸਮਝ ਆਉਂਦੀ ਹੈ, ਸੁੱਖ ਨਾਹੀ ਬੋ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਫਿਰ ਸਮਝ ਆਉਂਦੀ ਹੈ, ਸਭ ਜਨਮ ਤਿਨਾ ਕਾ ਸਫਲ ਹੈ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ। ਆਖੋ ਇਤਨੀ ਸੇਵਾ ਪ੍ਰਵਾਨ ਕਰਨਾ, ਅਖਰਵਾਦ ਕਾਟ ਪੁਲਚ ਕੇ ਮਾਫ਼ ਕਰ ਦੇਣੀ, ਅਗਰ ਰਸਤੇ ਅਰਦਾਸ ਕਰਨੀ, ਸੁਨਾਚੀ ਇਸ ਨੂੰ ਸਮਕ ਬਖਸ਼ਿਸ਼ ਕਰੇ, ਕੇਵਲ ਪਿਆਰੀ ਮਾਇਆ ਪੇਟ ਕਰਕੇ ਹਨ ਜਿੱਥੇ ਯੋਗ ਸਮਝਣਾ ਵਰਤ ਰਹਿਣਾ, ਆਸੀਸਾਂ ਬਖਸ਼ਿਸ਼ ਕਰੋ। ਤੁਹਾਡਾ ਸਮਾਂ ਕੁਛ ਮੈਂ ਭਾਈ ਸਾਹਿਬ ਜੀ ਦਾ ਸਤਿਕਾਰਯੋਗ ਮੇਰੇ ਭਾਈ ਸਾਹਿਬ ਬੈਠੇ ਨੇ, ਭਾਈ ਹਰਨਾਮ ਸਿੰਘ ਜੀ ਸ੍ਰੀ ਨਗਲ ਵਾਰੇ ਹਜ਼ੂਰੀ ਆ ਗਏ ਸ੍ਰੀ ਦਰਬਾਰ ਸਾਹਿਬ ਤੋਂ, ਵਾਰੇ ਵਾਰੇ ਜਾਈਏ ਜਿਹੜੇ ਧੰਨ ਗੁਰੂ ਰਾਮਦਾਸ ਜੀ ਪਵਿੱਤਰ ਅਸਥਾਨ ਤੋਂ ਆਉਂਦੇ ਹਨ ਸੀਸ ਚੁੱਕ ਜਾਂਦੇ। ਉਹਨਾਂ ਦਾ ਸਮਾਂ ਸੀ, ਮੈਂ ਅੱਧਾ ਘੰਟਾ ਲੈ ਗਿਆ ਜਮ੍ਹਾਂ ਕਰਨਗੇ। ਆਖੋ ਵਾਹਿਗੁਰੂ, ਤੋ ਅੱਜ ਸਾਰਾ ਦਿਨ ਵੀ ਪ੍ਰੋਗਰਾਮ ਸਨ, ਸਵੇਰੇ ਪਹਿਲਾਂ ਜਲੰਧਰ ਸੀ, ਦੁਪਹਿਰ ਦਾ ਫਿਰ ਜਲੰਧਰ ਸੀ, ਸ਼ਾਮ ਨੂੰ 5:30 ਪੌਣੇ 6 ਸਮਾਪਤੀ ਕਰਕੇ 10 ਉੱਥੋਂ ਆ ਰਹੇ ਅਤੇ ਸਵੇਰੇ ਸਵੇਰੇ 10 ਨੇ ਜਾਣਾ। ਬੇਨਤੀ ਕਰਕੇ ਜਾ ਰਹੇ ਹਾਂ ਕਿ 28 ਮਾਰਚ ਤੋਂ ਲੈ ਕੇ 1 ਅਪ੍ਰੈਲ ਤੱਕ ਸੰਤ ਬਾਬਾ ਅਤਰ ਸਿੰਘ ਜੀ ਮਸਤਾਨਾ ਸਾਹਿਬ ਵਾਲੇ ਦੀ ਪਵਿੱਤਰ ਯਾਦ, ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਜੋ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦੇ ਹੋਏ 5 ਦਿਨਾਂ ਦੇ ਵਿਸ਼ੇਸ਼ ਨਾਮਦੇੜ ਕਮਾਈ ਸਮਾਗਮ ਹਰ ਸਾਲ ਦੀ ਤਰ੍ਹਾਂ ਆਰੰਭ ਹੋ ਰਹੇ ਹਨ। 28 ਮਾਰਚ ਅੰਮ੍ਰਿਤ ਵੇਲੇ 3 ਵਜੇ ਤੋਂ ਆਰੰਭ ਹੋ ਕੇ 1 ਅਪ੍ਰੈਲ ਦੇ ਰਾਤ ਦੇ 10 ਵਜੇ ਤੱਕ ਜਾਰੀ ਰਹਿਣਗੇ। ਇਹਨਾਂ ਪ੍ਰੋਗਰਾਮਾਂ ਵਿੱਚ ਢਾਡੀ ਦਰਬਾਰ, ਰੈਣ ਸਭਾਈ ਕੀਰਤਨ, ਹਜ਼ੂਰੀ ਰਾਗੀ ਸ਼ੇਰ ਦਰਬਾਰ ਸਾਹਿਬ ਤੋਂ ਸ਼ੁੱਕਰਵਾਰ ਦੀ ਰਾਤ ਨੂੰ ਸਾਰੀ ਰਾਤ ਰੈਣ ਸਭਾਈ ਕੀਰਤਨ ਕਰਨਗੇ। ਕਵੀ ਦਰਬਾਰ ਹੋਣਗੇ, ਵਿਸ਼ਾ ਵਿਦਵਾਨਾਂ ਨੂੰ ਦਿੱਤੇ ਗਏ ਹਨ 20 ਵਿਸ਼ੇ, ਉਹਨਾਂ ਵਿਦਵਾਨ ਉਹਨਾਂ ਵਿਸ਼ਿਆਂ 'ਤੇ ਅੱਧਾ ਘੰਟਾ ਵਿਚਾਰ ਕਰਨਗੇ। ਗੁਰ ਸ਼ਬਦ ਵਿਚਾਰ ਸੰਮੇਲਨ ਹੋਏਗਾ, ਕੀਰਤਨ ਦਰਬਾਰ ਹੋਣਗੇ, ਅੰਮ੍ਰਿਤ ਸੰਚਾਰ ਹੋਣਗੇ, ਮੈਡੀਕਲ ਕੈਂਪ ਲੱਗਣਗੇ। ਇਹ ਸਾਰੇ ਤੁਹਾਡੇ ਸਹਿਯੋਗ ਅਤੇ ਪਿਆਰ ਦੇ ਨਾਲ ਹਰ ਸਾਲ ਕੀਤੇ ਜਾਂਦੇ ਹਨ। ਆਪ ਜੀ ਪਵਿੱਤਰ ਚਰਨਾਂ 'ਚ ਪ੍ਰੋਗਰਾਮ ਰੱਖਿਆ ਗਿਆ, ਆਪ ਦਰਸ਼ਨ ਦਾਰੇ ਬਖਸ਼ਿਸ਼ ਕਰਨਾ, ਕਿਰਪਾ ਕਰਨੀ। ਦੂਰ ਦੇੜੇ ਤੋਂ ਸੰਗਤਾਂ ਬਹੁਤ ਦੂਰ ਦੂਰ ਤੋਂ ਚਲੇ ਆਏ ਹਨ, ਕੋਈ ਬੱਸਾਂ ਲੈ ਕੇ ਆ ਰਹੇ ਹਨ, ਕੋਈ ਟਰੱਕਾਂ 'ਤੇ ਆ ਰਹੇ ਹਨ, ਅਤੇ ਆਪ ਜੀ ਨੇ ਪਿਆਰ ਦਾ ਸਬੂਤ ਹਰ ਸਾਲ ਦੀ ਤਰ੍ਹਾਂ ਦੇਣਾ। ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟਾਨ ਧੰਨਵਾਦ ਹੈ। ਕੋਈ ਨਾ ਕੋਈ ਕਾਰਨ ਬਣਾ ਛੱਡਦੇ ਨੇ ਆਪਣੀ ਡਿਊਟੀ 'ਚ ਬਣਾ ਕੇ ਸ਼ੁਕਰਾਨਾ ਕਰਨ ਵਾਸਤੇ, ਚਾਹੇ ਮਾਰਕੀਟ ਨੇ ਪ੍ਰੋਗਰਾਮ ਕਰਾਇਆ ਤਾਂ ਗੁਰੂ ਨਹੀਂ ਨਾ, ਗੁਰੂ ਨੇ ਇਹਨਾਂ ਨੂੰ ਦੇਤਾ, ਸਾਨੂੰ ਬੁਲਾ ਲਿਆ, ਸ਼ੁਕਰਾਨਾ ਕਰਨ ਦਾ ਪ੍ਰੋਗਰਾਮ। ਸਤਿਗੁਰ ਕਿਰਪਾ ਕਰਨ ਵਾਸਤੇ ਪ੍ਰੋਗਰਾਮ ਬਣਦੇ ਰਹੇ, ਸ਼ੁਕਰਾਨਾ ਕਰਦੇ ਰਹੀਏ। ਸ਼ੁਕਰਾਨਾ ਕਰਨ ਵਾਲੇ ਵੀ ਤੇ ਕਰਾਉਣ ਵਾਲੇ ਵੀ ਧੰਨਵਾਦ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਰਹਿਣ। ਆਖੋ ਵਾਹਿਗੁਰੂ, ਆਓ ਫਤਿਹ ਬੁਲਾਓ, ਅਗਲਾ ਪ੍ਰੋਗਰਾਮ ਸਰਵਣ ਕਰਨਾ, ਬੈਠੇ ਇਸੇ ਤਰ੍ਹਾਂ ਰਹਿਣਾ, ਸਜੇ ਰਹੋ, ਉੱਠਣਾ ਨਹੀਂ। ਫਤਿਹ ਬੁਲਾਓ ਗੱਜ ਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।